ਕਬੀਰ ਹਰਦੀ ਪੀਅਰੀ ਚੂਨਾ ਉਜਲ ਭਾਏ ਰਾਮ ਸੁਨੇਹੀ ਤੋਂ ਮਿਲੇ ਦੋਨੋਂ ਵਰਨ ਗਵਾਈ।
ਹਰਦੀ ਦਾ ਚੂਨੇ ਦਾ ਜਿਹੜਾ ਮੇਲ ਹੁੰਦਾ ਨਾ ਜਦ
ਜੀ,
ਨਾ ਹਲਦੀ ਹਲਦੀ ਰਹਿੰਦੀ ਆ ਨਾ ਚੂਨਾ ਚੂਨਾ ਰਹਿੰਦਾ, ਦੋਨਾਂ ਦਾ ਰੰਗ ਜਿਹੜਾ ਬਦਲ ਜਾਂਦਾ।
ਅੱਛਾ ਜੀ।
ਆ ਦੋਨਾਂ ਦਾ ਜਿਹੜਾ ਮੂਡ ਬਦਲ ਜਾਂਦਾ।
ਅੱਛਾ ਜੀ।
ਹਲਦੀ ਕਹਿੰਦੇ ਪੀਣੀ ਹੁੰਦੀ ਹੈ, ਚੂਨਾ ਚਿੱਟਾ ਹੁੰਦਾ।
ਹਾਂਜੀ।
ਜੇ ਦੋਨੇ ਮਿਲ ਜਾਂਦੇ ਨੇ ਤਾਂ ਇੱਕ ਤੀਸਰੀ ਚੀਜ਼ ਪੈਦਾ ਹੁੰਦੀ ਹੈ।
ਅੱਛਾ ਜੀ।
ਐਵੇਂ ਚਿੱਤਰ ਮਨ ਜਾਵੇ ਰਾਮ ਸੁਨੇਹੀ ਦੋਏ ਨੇ ਨਾ, ਜਦੋਂ ਮਿਲਦੇ ਨੇ ਇਹ ਚਿੱਤਰ ਮਨ ਰਾਮ ਦਾ ਸੁਨੇਹੀ ਜਾਂ ਰਾਮ ਨਾਲ ਮਿਲਦਾ ਮਨ ਮੰਨ ਹੀ ਰਹਿੰਦਾ, ਚਿੱਤ ਚਿੱਤ ਨੀ ਰਹਿੰਦਾ।
ਅੱਛਾ ਜੀ।
ਉਹਨਾਂ ਦੇ ਵਰਣ ਜਿਹੜੇ ਨੇ ਗਵਾਏ ਜਾਂਦੇ ਨੇ, ਹੋਰ ਬ੍ਰਹਮ ਮਿਲ ਜਾਂਦਾ।
ਅੱਛਾ ਜੀ।
ਬ੍ਰਹਮ ਰਹਿੰਦਾ ਬ੍ਰਹਮਾ ਰਹਿੰਦਾ ਪੂਰਨ ਬ੍ਰਹਮ ਬਣ ਜਾਂਦਾ।
ਅੱਛਾ ਜੀ।
ਜਿਵੇਂ ਦਾਲ ਦੇ ਦੋ ਦਾਣੇ ਸਾਬਤ ਹੋ ਜਾਂਦਾ, ਸਾਬਤ ਟੋਏ ਟੋਟਿਆਂ ਨਾਲ ਵੱਖਰੀ ਚੀਜ਼ ਦਾ ਜ਼ਰੂਰ।
ਠੀਕ ਹੈ ਜੀ।
ਸਾਬਤ ਜਿਹੜਾ ਚੀਜ਼ ਹੈ, ਦੋਏ ਟੋਟਿਆਂ ਨੂੰ ਵੱਖਰਾ ਰੂਪ ਹੈ ਉਹਦਾ, ਵੱਖਰੇ ਉਹਦੇ ਗੁਣ ਹੋ ਜਾਂਦੇ ਨੇ ਦੋਵਾਂ ਨੂੰ।
ਠੀਕ ਹੈ ਜੀ।
ਵੱਖਰਾ ਸੁਭਾਅ ਹੋ ਜਾਂਦਾ, ਸੁਭਾਅ ਗੁਣ ਹੁੰਦੇ ਨੇ।
ਠੀਕ ਹੈ ਜੀ।
ਇਸ ਕਰਕੇ ਰਾਮ ਸੁਨੇਹੀ ਜਦ ਮਿਲਦੇ ਨੇ ਵਰਣ ਦੋਨਾਂ ਦੇ ਨਹੀਂ ਰਹਿੰਦੇ, ਜਿਵੇਂ ਹਲਦੀ ਔਰ ਚੂਨਾ ਮਿਲ ਕੇ ਇੱਕ ਤੀਜੀ ਚੀਜ਼ ਬਣ ਜਾਂਦੀ ਹੈ।
ਠੀਕ ਹੈ ਜੀ।
ਹਲਦੀ ਦਾ ਟੇਸਟ ਨਹੀਂ ਰਹਿੰਦਾ, ਚੂਨੇ ਦਾ ਟੇਸਟ ਨਹੀਂ ਰਹਿੰਦਾ।
ਅੱਛਾ ਜੀ। ਠੀਕ ਹੈ ਜੀ। ਇੱਥੇ ਉਹ ਕਹਿੰਦੇ ਦੋਨੋਂ ਵਰਨ, ਦੋਵਾਂ ਉੱਚੀ ਤੇ ਨੀਵੀਂ ਜਾਤ, ਇਹਨਾਂ ਨੂੰ ਇਹ ਲੱਗਦਾ ਵੀ ਦੋਨੋਂ ਵਰਨ ਸ਼ਾਇਦ ਉੱਚੀ ਨੀਵੀਂ ਜਾਤ ਦੀ ਗੱਲ ਹੋ ਰਹੀ ਹੈ। ਵਰਨ
ਰੂਪ ਰੰਗ ਵਰਣ ਹੁੰਦਾ, ਰੂਪ ਰੰਗ ਦੇ ਨਾਲ ਜੁੜਿਆ ਹੋਇਆ।
ਅੱਛਾ।
ਜਿਹੜਾ ਕੰਮ ਹਲਦੀ ਦਾ ਉਹ ਕੰਮ ਹਲਦੀ ਨਹੀਂ ਕਰਦੀ, ਫੇਰ ਜਿਹੜਾ ਕੰਮ ਚੂਨੇ ਦਾ ਉਹ ਚੂਨੇ ਦੀ ਕੰਮ ਕਰਦਾ ਬਸ।
ਠੀਕ ਹੈ। ਹਾਂਜੀ। ਕਬੀਰ
ਚੂਨਾ ਕੰਮ ਕਰਦਾ, ਚੂਨਾ ਉਹ ਕੰਮ ਦੀ ਉਸ ਕੰਮ ਦਾ ਚੂਨਾ ਨਹੀਂ ਰਹਿੰਦਾ।
ਠੀਕ ਹੈ ਜੀ।
ਹਲਦੀ ਜਿਹੜਾ ਕੰਮ ਕਰਦੀ ਹੈ, ਹਲਦੀ ਉਸ ਕੰਮ ਦੀ ਨਹੀਂ ਰਹਿੰਦੀ ਬਸ।
ਕਬੀਰ ਹਰਦੀ ਪੀਰਤਨ ਹਰੈ ਚੂਨ ਚਿਹਨ ਨਾ ਰਹਾਏ ਬਲਿਹਾਰੀ ਇਸ ਪ੍ਰੀਤ ਕੋ ਜੇ ਜਾਤ ਬਰਨ ਕੁਲ ਜਾਏ।
ਅੱਗੇ ਕਲੀਅਰ ਕਰਤੀ ਗੱਲ ਦੂਏ ਸ਼ਲੋਕ ਦੇ।
ਅੱਛਾ ਜੀ।
ਹਲਦੀ ਦਾ ਕੀ ਹੈ, ਪੀੜਾ ਪਣ ਉਹਦਾ ਹਰਿਆ ਜਾਂਦਾ, ਪੀੜਾ ਪਣ ਨਹੀਂ ਰਹਿੰਦਾ ਉਹਦੇ ਵਿੱਚ।
ਅੱਛਾ ਜੀ।
ਪਰਤਾਂ ਉਹਦੀ ਖਤਮ ਹੋ ਜਾਂਦੀ ਹੈ। ਜਿਹੜਾ ਚੂਨਾ ਹੁੰਦਾ ਉਹਦਾ ਚਿੱਟਾਪਣ ਚਲਾ ਜਾਂਦਾ, ਖਤਮ ਹੋ ਜਾਂਦਾ।
ਚਿਹਨਾ ਰਾਏ
ਉਹਦੇ ਦਾ ਸਫੇਦੀ ਹੈ, ਚੂਨੇ ਦੀ ਜਿਹੜੀ ਸਫੇਦੀ।
ਠੀਕ ਹੈ ਜੀ। ਉਹ ਖਤਮ
ਹੋ ਜਾਂਦੀ। ਉਹ ਖਤਮ ਹੋ ਜਾਂਦੀ।
ਠੀਕ ਹੈ ਜੀ।
ਪ੍ਰੀਤ ਹੈ ਦੋਨਾਂ ਦੀ। ਤੇ ਜੋ ਪਹਿਲੀ ਜਿਹੜੀ ਉਹਨਾਂ ਦੀ ਪਛਾਣ ਸੀ, ਦੋਹਾਂ ਨੇ ਆਪਣੀ ਆਪਣੀ ਖਤਮ ਕਰਤੀ ਪਹਿਲੀ ਪਛਾਣ, ਉਹ ਦੋਹਾਂ ਦੇ ਮਿਕਸਚਰ ਦੇ ਵਿੱਚ ਨਾ ਉਹਨੂੰ ਚੂਨਾ ਕਹਾਂਗੇ ਨਾ ਉਹਨੂੰ ਹਲਦੀ ਕਹਾਂਗੇ। ਦੋਹਾਂ ਦੀ ਪਛਾਣ ਖਤਮ ਹੈ। ਪਹਿਲਾਂ ਜੋ ਉਹਨਾਂ ਦਾ ਰੂਪ ਰੰਗ ਸੀ, ਜੇ ਕੋਈ ਟੇਸਟ ਕਰਕੇ ਦੇਖੂ ਨਾ ਹਲਦੀ ਦਾ ਟੇਸਟ ਹੈ ਨਾ ਉਹ ਚੂਨੇ ਦਾ ਟੇਸਟ ਹੈ, ਟੇਸਟ ਵੀ ਵੱਖਰਾ, ਰੂਪ ਵੀ ਵੱਖਰਾ, ਰੰਗ ਵੀ ਵੱਖਰਾ। ਰੰਗ ਰੰਗੇ ਰੂਪ ਹੈ ਉਹਦਾ, ਉਹ ਤਾਂ ਉਹ ਜੋ ਹੈ ਉਹ।
ਹਾਂਜੀ। ਤੇ ਬਲਿਹਾਰੀ ਇਸ ਪ੍ਰੀਤ ਕੋ ਜੇ ਜਾਤ ਬਰਨ ਕੁਲ ਜਾਏ, ਇੱਥੇ ਤਿੰਨ ਚੀਜ਼ਾਂ ਆ ਗਈਆਂ। ਹੁਣ
ਜਾਤ ਬਰਨ ਕੁਲ ਤਿੰਨ ਹਨ, ਮਤਲਬ ਹੈ ਜਾਤ ਬਰਨ ਕੁਲ। ਹਲਦੀ ਹਲਦੀ ਨਹੀਂ ਰਹੀ। ਕੁਲ ਹਲਦੀ ਸੀ, ਹਲਦੀ ਰਹੀ ਨੀ, ਕੁਲ ਚਲੀ ਗਈ।
ਬਰਨ ਕੀ ਸੀ?
ਬਰਨ ਦਾ ਰੰਗ ਸੀ।
ਅੱਛਾ ਜੀ।
ਬਰਨ ਕਹਿ ਲੋ, ਸਰੀਰ ਕਹਿ ਲੋ, ਜਿਹੜਾ ਕੰਮ ਜਿਹੜੇ ਕੰਮ ਵਾਸਤੇ ਹਲਦੀ ਖਾਣ ਦੇ ਕੰਮ ਦੀ ਨੀ ਰਹੀ, ਚਲੋ ਐਂ ਕਰ ਲੋ।
ਅੱਛਾ ਜੀ।
ਹਲਦੀ ਪਾਈ ਜਾਂਦੀ ਹੈ ਨਾ, ਹਲਦੀ ਨੂੰ ਨੀ ਪਾ ਸਕਦੇ, ਹਲਦੀ ਵਾਲੀ ਚੰਗਾ ਖਾ ਨੀ ਸਕਦੇ।
ਠੀਕ ਹੈ ਜੀ। ਤੇ ਜਿਹੜੇ ਇਹਨਾਂ ਦੇ ਅਰਥ ਹੈ ਉਹ ਹੈ ਕਿ ਉਹ ਕਹਿੰਦੇ ਇਹ ਕਬੀਰ ਜਦੋਂ ਹਲਦੀ ਤੇ ਚੂਨਾ ਮਿਲ ਜਾਂਦੇ ਹਨ, ਹਲਦੀ ਆਪਣਾ ਪੀਲਾ ਰੰਗ ਛੱਡ ਦਿੰਦੀ ਹੈ, ਚੂਨੇ ਦਾ ਚਿੱਟਾ ਰੰਗ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤ ਵਾਲੀ ਧੈਨ ਦੀ ਕਲਾ ਮਿਟ ਜਾਂਦੀ ਹੈ ਤੇ ਉੱਚੀ ਜਾਤ ਵਾਲੇ ਦੇ ਮਨ ਵਿੱਚੋਂ ਉੱਚਦਾ ਦਾ ਮਾਣ ਦੂਰ ਹੋ ਜਾਂਦਾ ਹੈ। ਮੈਂ ਸਦਕੇ ਹਾਂ ਇਸ ਪ੍ਰਭੂ ਪ੍ਰੀਤ ਦੇ
ਲੀਚਤਾ ਦੀ ਗੱਲ ਤਾਂ ਹੈ ਉਹਦੀ।
ਅੱਛਾ ਜੀ,
ਉੱਚਤਾ ਲੀਚਤਾ ਦੋ ਕਿਵੇਂ ਮਿਲ ਜਾਣਗੇ? ਤੁਸੀਂ ਦੱਸੋ ਕਿੰਨੇ ਯਾਰ ਬਣਦੇ ਮਿਲਣੇ ਆਪਸ ਵਿੱਚ? ਕਰਤਾ ਬਣ ਨਾਲ ਚਿੱਤ ਦੀ ਹੈ।
ਠੀਕ ਹੈ ਜੀ,
ਬੇਲ ਤਾਂ ਦੋਹਾਂ ਨਾ ਹੋਵੇ, ਲੀਚੀ ਯਾਦ ਔਰ ਉੱਚੀ ਯਾਦ ਦਾ ਇੱਥੇ ਸਵਾਲ ਕੀ ਹੈ?
ਠੀਕ ਹੈ ਜੀ,
ਉਹਨਾਂ ਦੀ ਤਾਂ ਇੱਕੋ ਯਾਦ ਹੈ ਦੋਹਾਂ ਦੀ। ਮਨ ਵਾਲਾ ਸੁਭਾਅ ਮਨ ਦਾ ਆਪਣਾ ਸੁਭਾਅ ਨਹੀਂ ਰਹਿੰਦਾ, ਚਿੱਤ ਦਾ ਆਪਣਾ ਸੁਭਾਅ ਨਹੀਂ ਰਹਿੰਦਾ। ਮਨ ਚ ਮੈਂ, ਚਿੱਤ ਚ ਹੋਵਾਂ, ਦੋਵੇਂ ਨਹੀਂ ਰਹਿੰਦੇ। ਉਹ ਮੈਂ ਵਿੱਚੋਂ ਜਾਏ ਜਿਹੜੀ ਚਿੱਤ ਦੀ ਹੋਂ ਉਹ ਨਹੀਂ ਰਹਿੰਦੀ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਪਾਉਂਦਾ ਜਾਂਦਾ ਹੋਂ ਵਿੱਚ ਰਿਹਾ, ਹੋਂ ਵਿੱਚ ਖੱਟਿਆ ਹੋਂ ਵਿੱਚ ਲਿਆ, ਹੋਂ ਵਿੱਚ ਸੱਚ ਯਾਰ ਕੂੜ ਯਾਰ। ਚਿੱਤ ਦੀ ਜਿਹੜੀ ਭਗਤੀ ਹੈ ਹੋਂ ਵਿੱਚ ਹੈ ਪਹਿਲੀ, ਜੇ ਗੁਰਬਾਣੀ ਨਹੀਂ ਸੁਣੀ ਜਿੰਨਾ ਚਿਰ। ਹੈਲੋ,
ਹਾਂਜੀ
ਹਾਂਜੀ, ਚਿੱਤ ਦੇ ਵਿੱਚ ਮੈਂ ਸਰੀਰ ਕਰਕੇ,
ਠੀਕ ਹੈ ਜੀ,
ਇਹਦੀ ਮਿਹਨਤ ਚਾਹੀ ਉਹਦੀ ਹੋਂਦੀ ਰਹੀ, ਦੋਨਾਂ ਦੇ ਕੋਲ ਵੜਦੀ ਰਹੀ।
ਅੱਛਾ ਜੀ, ਠੀਕ ਹੈ ਜੀ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ?
ਕਹਿੰਦੇ ਨੇ ਰਾਈ ਦਾ ਦਸਵਾਂ ਹਿੱਸਾ ਜਿਹੜਾ ਮੁਕਤ ਦੁਆਰਾ ਹੈਗਾ।
ਅੱਛਾ ਜੀ,
ਉਹ ਚ ਨਿਕਲਣਾ ਬੜਾ ਔਖਾ ਹੈ। ਮਨ ਹਾਥੀ ਵਰਗਾ ਹੋਇਆ, ਅਹੰਕਾਰੀ ਹੈ, ਹਾਥੀ ਹੈ, ਕਿਵੇਂ
ਹੋਊਗਾ?
ਮਨ ਬਲੀਨ ਹੈ, ਬਲੀਨ ਮਨ ਹਾਥੀ ਵਰਗਾ ਹੁੰਦਾ, ਹੰਕਾਰੀ ਹੈ, ਬਲੀਨ ਮਨ ਹੰਕਾਰੀ ਹੈ, ਕਿਉਂ ਕਰ ਨਿਕਲਿਆ ਜਾਊਗਾ? ਉਸ ਦੁਆਰਾ ਸੰਕਰਾ ਕਹਿੰਦੇ ਨੇ, ਜਿਹੜੇ ਲੋਕ ਕਹਿੰਦੇ ਨੇ, ਕੋਈ ਨੀ ਕਹਿੰਦਾ, ਕਿਉਂਕਿ ਕਹਿੰਦੇ ਨੇ ਉਸ ਦੁਆਰਾ ਜਿਹੜਾ ਬਹੁਤ ਹੀ ਬਰੀਕ ਹੈ ਰਾਈ ਦਾ ਦਸਵੇਂ ਹਿੱਸੇ, ਜਿੰਨਾ ਮਨ ਕਾਰੀ ਆ ਹਾਥੀ ਵਾਂਗੂ ਹੈ, ਇਹ ਨੀ ਜਾ ਸਕਦਾ ਪਰਲੇ ਪਾਸੇ, ਗੁਰਦੁਆਰੇ ਚ ਨਿਕਲ ਨੀ ਸਕਦਾ, ਇਹਦੇ ਕਰਕੇ ਛੋਟਾ ਹੋਣ ਨੂੰ ਕਿਹਾ ਹੋਇਆ। ਪਰ ਗੁਰਬਾਣੀ ਕੀ ਕਹਿੰਦੀ ਹੈ? ਉਹ ਅਗਲੀ ਪੰਕਤੀ ਵਿੱਚ ਹੈ, ਗੁਰਬਾਣੀ ਦਾ ਜੋ ਹੈ ਉਹ ਅਗਲੀ ਪੰਕਤੀ ਵਿੱਚ ਹੈ। ਉਹਨਾਂ ਨੇ ਇਹ ਤਾਂ ਦੱਸ ਦਿੱਤਾ ਵੀ ਆਹ ਗੱਲ ਹੈ, ਇਹਦਾ ਰਾਜ ਨੀ ਦੱਸਿਆ ਦੋਹਾਂ ਨੇ।
ਅੱਛਾ ਜੀ,
ਬਿਮਾਰੀ ਤਾਂ ਦੱਸਦੇ ਆ, ਬਿਮਾਰੀ ਹੈ ਮਨ ਨੂੰ, ਪਰ ਇਹਦਾ ਇਲਾਜ ਨੀ ਦੱਸਿਆ।
ਠੀਕ ਹੈ ਜੀ,
ਅਗਲੀ ਪੰਕਤੀ ਜਿਹੜਾ ਇਲਾਜ ਦੱਸਿਆ ਹੈ, ਗੁਰਬਾਣੀ ਦੋ ਚੀਜ਼ਾਂ ਦੱਸਦੀ ਹੈ, ਇਲਾਜ ਵੀ ਦੱਸਦੀ ਹੈ ਨਾਲ।
ਠੀਕ ਹੈ ਜੀ, ਕਹਿੰਦੇ ਕਬੀਰ ਐਸਾ ਸਤਿਗੁਰ ਜੇ ਮਿਲੇ ਟੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ।
ਆ ਦੇਖੋ, ਆ ਗੁਰਬਾਣੀ ਕਹਿੰਦੀ ਕਿ ਉਹਨਾਂ ਨੂੰ ਸਤਿਗੁਰ ਮਿਲਿਆ ਨੀ, ਉਹ ਸਮਾਧੀ ਲਾਉਂਦੇ ਰਹੇ ਨੇ। ਕਹਿੰਦਾ ਜੇ ਸਤਿਗੁਰ ਮਿਲ ਜਾਵੇ ਕੋਈ, ਕਬੀਰ ਕਹਿੰਦਾ ਸੱਚ ਦਾ ਗਿਆਨ ਨੂੰ ਜਾਣਨ ਵਾਲਾ ਮਿਲ ਜਾਵੇ, ਆਤਮ ਗਿਆਨੀ ਮਿਲ ਜਾਵੇ, ਮਨ ਨੂੰ ਸਮਝਦਾ ਆਦਮੀ ਮਿਲ ਜਾਵੇ, ਮਨ ਨੂੰ ਜਿਹੜਾ ਜਾਣਦਾ ਹੋਵੇ ਉਹ ਮਿਲ ਜਾਵੇ, ਇਸ ਨੂੰ ਜਾਣਨ ਵਾਲਾ ਆਦਮੀ ਮਿਲ ਜਾਵੇ, ਤਾਂ ਉਹ ਖੁਸ਼ ਹੋ ਕੇ ਇਹਦੇ ਤੇ ਇਹਨੂੰ ਉਪਦੇਸ਼ ਕਰ ਦੇਵੇ। ਪਸਾਓ ਮਤਲਬ ਉਪਦੇਸ਼ ਕਰ ਦੇਵੇ, ਖੁਸ਼ ਹੋ ਕੇ ਇਹਨੂੰ ਉਪਦੇਸ਼ ਦੇ ਦੇਵੇ, ਕਰੇ ਪਸਾਓ। ਗੁਰਦੁਆਰਾ ਬਥੇਰਾ ਖੁੱਲਾ ਹੋ ਜਾਂਦਾ, ਗੁਰਦੁਆਰਾ ਨੀ ਹੈਗਾ ਤੰਗ ਨੀ ਹੈ, ਗੁਰਦੁਆਰਾ ਤੰਗ ਧਰਮ ਤਾਂ ਹੈ ਉਹਦੀ ਸੰਕੀਰਣ ਧਰਮ ਤੰਗ ਹੁੰਦੇ ਨੇ, ਇਹ ਤਾਂ ਰਸਤਾ ਖੁੱਲਾ ਬਹੁਤ, ਗੁਰਦੁਆਰਾ ਕਿੱਥੇ ਹੈਗਾ ਤੰਗ? ਇੱਛਾਵਾਂ ਹੀ ਜਿਹੜੀਆਂ ਨੇ, ਇੱਛਾਵਾਂ ਤਾਂ ਛੱਡਣ ਵਾਸਤੇ ਮਨ ਨੂੰ ਵਿਸ਼ਾਲ ਹੋਣਾ ਚਾਹੀਦਾ, ਸਰਦਾ ਵਿਸ਼ਾਲ ਹੋਣਾ ਚਾਹੀਦਾ।
ਠੀਕ ਹੈ ਜੀ,
ਸੰਕੀਰਣ ਆਦਮੀ ਨਹੀਂ ਛੱਡ ਸਕਦਾ, ਜੀਰਾ ਆਦਮੀ ਦਿਆਲੂ ਹੁੰਦਾ ਹੀ ਨੀ, ਕਿਰਪਾਲੂ ਹੁੰਦਾ ਹੀ ਨੀ। ਇਹ ਗੁਰਮਤਿ ਦੀ ਸੋਝੀ ਆ ਜਾਵੇ ਸਿਰਫ ਗੁਰਦੁਆਰਾ ਦਾ ਮੋਕਲਾ ਫਿਰ ਸਹਿਜੇ ਆਵੋ ਜਾਓ ਨਗਮਾ ਡਿੱਗ ਜਾਂਦਾ, ਜਦ ਮਰਜੀ ਉਧਰ ਚਲਾ ਜਾਵੇ, ਜਦ ਮਰਜੀ ਇਧਰ ਆ ਜਾਏ। ਤਰਕੁੜੀ ਆਉਂਦਾ ਤਾਂ ਵੀ ਕੋਈ ਉਹਨੂੰ ਤਕਲੀਫ ਨੀ, ਉਧਰ ਜਾਂਦਾ ਇੱਧਰ ਜਾਂਦਾ ਤਾਂ ਵੀ ਤਕਲੀਫ ਨੀ। ਉੱਥੇ ਗੁਰਦੁਆਰਾ ਸੰਤਰਾ ਕਿੱਥੇ ਆ? ਗੁਰਦੁਆਰਾ ਕਿੱਥੇ ਦੀ ਸੰਤਰਾ? ਸਮਾਧੀ ਵਾਲਿਆਂ ਦੀ ਗੱਲਾਂ ਬਣਾਈਆਂ ਹੋਈਆਂ ਨੇ, ਉਹ ਸੁਖਮਨ ਨਾੜੀ ਚ ਪ੍ਰਵੇਸ਼ ਕਰਨਾ ਹੈ ਕਰਨਾ, ਉਹਨਾਂ ਦੀਆਂ ਗੱਲਾਂ ਹੀ ਨੇ, ਗੱਲ ਸਭ ਹੈ ਹੀ ਨੀ। ਉਹ ਗੱਲ ਮਾਤਾ ਨੂੰ ਰੱਦ ਕਰ, ਉਸ ਗੱਲ ਨੂੰ ਰੱਦ ਕਰਦੀ ਹੈ।
ਠੀਕ ਹੈ ਜੀ। ਇਹ ਜਿਹੜਾ ਸ਼ਲੋਕ ਹੈ ਗੁਜਰੀ ਕੀ ਵਾਰ ਚ ਵੀ ਹੈ, ਪਰ ਉੱਥੇ ਇਹ ਇੱਕੇ ਸ਼ਲੋਕ ਹੈ, ਉੱਥੇ ਕਬੀਰ ਮੁਕਤ ਦੁਆਰਾ ਸੰਕੁੜਾ ਲਿਖਿਆ ਹੋਇਆ, ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ। ਉੱਥੇ ਫਿਰ ਕਬੀਰ ਅੱਖਰ ਨੀ ਵਰਤਿਆ, ਫਿਰ ਸਿੱਧਾ ਹੀ ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਇਹ ਇੱਕ ਸ਼ਲੋਕ ਹੈ, ਇੱਥੇ ਦੋ ਸ਼ਲੋਕ ਹੈ, 58 ਤੇ 59। ਹਾਂਜੀ,
ਉੱਥੇ ਇੱਕ ਦੇ ਵਿੱਚ ਲਿਖਿਆ,
ਉੱਥੇ ਇੱਕ ਚ ਲਿਖਿਆ। ਅੱਗੇ ਫਿਰ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈਗਾ, ਨਾਨਕ ਮੁਕਤ ਦੁਆਰਾ ਤਨੀਕਾ ਨਾਨਾ ਹੋਈ ਸੁਜਾਈ। ਠੀਕ ਹੈ ਜੀ।
ਗੱਲ ਦੀਵੇ ਹੋਣ ਦੀ ਸੀ,
ਹਾਂਜੀ,
ਛੋਟੇ ਹੋਣ ਦੀ ਗੱਲ ਨਹੀਂ ਸੀ,
ਨਾਨਾ ਹੋਏ ਸੁਜਾਈ।
ਨਾਨਾ ਛੋਟਾ ਬਣ ਜਾਵੇ, ਛੋਟਾ ਨਾਨਾ ਬਾਲਕ ਨੂੰ ਕਹਿੰਦੇ।
ਅੱਛਾ ਜੀ,
ਬਾਲਕ ਨੂੰ ਕਹਿੰਦੇ ਨੇ। ਰੋੜਾ ਨਾ ਹੋਵੇ, ਧੂੜ ਹੋਵੇ,
ਫਿਰ ਕਹਿੰਦੇ ਧੂੜ ਤੋਂ ਵੀ ਅੱਗੇ
ਜਾ, ਅੱਧਾ ਧੂੜ ਪੁੱਜੀ ਤੇ ਸਿਰੇ ਜਰੂ, ਤਨ ਤੇ ਉਹ ਤੇ ਰੁਚਿਆ ਬਨੂ, ਤੇਰੇ ਜਾਂਦੇ ਧੂੜ ਹੋ ਜਾਂਦੇ।
ਧੂੜ ਕਬੀਰ ਜੀ ਵਾਲਾ ਤਾਂ ਇੱਕ ਜਿਹੜਾ ਸ਼ਲੋਕ ਹੈ ਚਾਰ, ਉਹ ਚ ਤਾਂ ਫਿਰ ਧੂੜ ਨੂੰ ਵੀ ਨੀ ਮੰਨਦੇ, ਉਹ ਕਹਿੰਦੇ ਧੂੜ ਵੀ ਉੱਡ ਉੱਡ ਲੱਗ ਗਏ ਅੰਗ।
ਧੂੜ ਨੇ ਦੇਖੇ ਹੈ, ਧੂੜ ਨਹੀਂ
ਹੱਥ। ਅੱਛਾ, ਉੱਥੇ ਖੇ ਹੈ। ਅੱਛਾ,
ਇਹ ਅਲੱਗ ਵਾਸਤੇ।
ਠੀਕ ਹੈ ਜੀ। ਹਾਂਜੀ,
ਧੂੜ ਗਿਆਨ ਦੀ ਹੁੰਦੀ ਹੈ, ਖੇ ਖੇ ਮਿੱਟੀ ਹੁੰਦੀ ਹੈ ਧਰਤੀ ਦੀ, ਖੇ ਵਰਤੇ ਉੱਥੇ ਲਫ਼ਜ਼, ਧੂੜ ਕਿੱਥੇ ਵਰਤੇ?
ਅੱਛਾ ਜੀ, ਉੱਥੇ ਖੇ ਹੈ ਜੀ।
ਧੂੜ ਪੋਜ਼ਿਟਿਵ ਹੈ,
ਇਹ
ਨੈਗੇਟਿਵ ਹੈ, ਮਾਇਆ ਹੈ, ਧੂੜ ਗਿਆਨ ਹੈ।
ਠੀਕ ਹੈ ਜੀ।
ਦੇਖੋ ਭਾਈ, ਗਿਆਨ ਕੀ ਆ ਜਾਂਦੀ, ਉਹ ਧੂੜ ਲਫ਼ਜ਼ ਹੋਰ ਹੈ, ਖੇ ਹੋਰ ਹੈ।
ਠੀਕ ਹੈ ਜੀ।
ਸਾਡੀ ਵੀ ਖੇ, ਧਰਤੀ ਦੀ ਖੇ ਹੁੰਦੀ ਹੈ, ਮਿੱਟੀ ਦੀ ਖੇ ਹੁੰਦੀ ਹੈ। ਖੇਡ ਆਉਂਦੇ ਨੇ ਨਾ ਜਿਹੜੇ ਜਿਹੜੇ ਤੱਤ ਗਿਆਨ ਦੀ ਬੋਲਦੇ, ਤੱਤ ਗਿਆਨ ਦੀ ਧੂੜ ਹੁੰਦੀ ਹੈ, ਜਿਹੜਾ ਭਰਮ ਗਿਆਨ ਹੈ ਦੀ ਖੇ ਹੁੰਦੀ ਹੈ।
ਠੀਕ ਹੈ ਜੀ।
ਇਹਨੇ ਖੇ ਉਡਾਤੀ, ਇਹਨਾਂ ਨੇ ਅਜੇ ਟੀਕਾਕਾਰ ਨੇ ਇਹਨਾਂ ਨੇ ਖੇਡ ਆਈ ਹੈ ਨਾ, ਧੂੜਾ ਖੇਡ ਹੈ, ਇਹਨੂੰ ਪਤਾ ਨੀ ਅੰਤਰ ਕੀ ਹੈ।
ਅੱਛਾ ਜੀ,
ਜਿਹਨਾਂ ਨੂੰ ਧੂੜਾ ਖੇਡ ਦੇ ਅੰਤਰ ਦਾ ਨੀ ਪਤਾ, ਉਹ ਖੇਡ ਆਉਂਦੇ ਨੇ, ਧੂੜ ਸਮਝ ਕੇ, ਖੇ ਖੇ ਨੂੰ ਧੂੜ ਸਮਝਦੇ ਉਹਨਾਂ ਨੇ, ਖੇ ਉਡਾਤੀ।
ਠੀਕ
ਹੈ, ਖੇ ਉਡਾਈ ਹੁਣ ਸਹੀ।
ਠੀਕ ਹੈ ਜੀ। ਹਾਂਜੀ,
ਪਤੇ ਪਏ ਨੇ ਸਾਰੇ।
ਕਬੀਰ ਨਾ ਮੋਹੇ ਛਾਨ ਨਾ ਛਾਪਰੀ, ਨਾ ਮੋਹੇ ਘਰ ਨਹੀਂ ਗਾਉ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ।
ਮੇਰਾ ਕੋਈ ਜਾਤ ਨੀ, ਕੋਈ ਨਾਉ ਨੀ, ਮੇਰਾ ਘਰ ਨੀ, ਕੋਈ ਛਪਰੀ ਨੀ, ਕੋਈ ਛਾਨ ਨੀ, ਮੇਰਾ ਕੁਛ ਨੀ, ਮੇਰਾ ਕੋਈ ਐਡਰੈਸ ਨੀ ਹੈ ਸੰਸਾਰ ਦੇ ਵਿੱਚ, ਮੈਂ ਆਪਣਾ ਸਭ ਕੁਛ ਮਿਟਾ ਤਾ, ਨਾ ਜਾਤ ਹੈ, ਕੋਈ ਨਾਉ ਨਾ, ਮੈਂ ਇੱਥੇ ਆਪਣਾ ਕੁਛ ਰੱਖਿਆ ਹੀ ਨੀ ਇਹਦਾ ਪਤਾ। ਮੈਨੂੰ ਹਰ ਨਾ ਪੁੱਛੇ, ਕੋਈ ਗੱਲ ਨੀ, ਮੇਰੀ ਲਾਪਰਵਾਹੀ ਕਰੇ ਚਾਹੇ ਕੋਈ, ਨਾ ਕੋਈ ਮੇਰੀ ਜਾਤ ਹੈ, ਨਾ ਕੋਈ ਮੇਰਾ ਰੋਗ, ਮੈਂ ਕੁਛ ਹੈ ਨੀ। ਉਹ ਗੱਲ ਹੋ ਗਈ, ਮੇਰਾ ਕੁਛ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਮੇਰਾ ਹੋਵੇ ਤਾਂ ਜੇ ਮੈਂ ਆ ਤਾਂ ਹੀ ਮੇਰਾ ਕੁਛ ਹੈ ਸੰਸਾਰ ਚ, ਜਾਂ ਮੈਂ ਉਹ ਨੀ, ਮੇਰਾ ਇੱਥੇ ਰਹਿ ਕੇ ਗਿਆ, ਪਤਾ ਵੀ ਇਹੀ ਕਹਿੰਦਾ। ਮੈਂ ਨਹੀਂ, ਜਦ ਮੈਂ ਉਹ ਨਹੀਂ, ਅਹੋ ਨਹੀਂ,
ਤੇ ਇਹ ਬਾਹਰਲੀ ਦੁਨੀਆ ਦਾ ਹੀ ਕਿਹਾ ਹੋਇਆ ਨਾ, ਕਬੀਰ ਨਾਮ ਹੋਏ ਛਾਨ ਨਾ ਛਾਪਰੀ, ਨਾਮ ਹੋਏ ਘਰ ਨਹੀਂ ਗਾਉਂ।
ਬਾਹਰਲੀ ਦੁਨੀਆ, ਬਾਹਰਲੀ ਦੁਨੀਆ ਦੇ ਨਾਲ ਛਾਨ ਛੱਪਰੀ ਹੋਰ ਕਿੱਥੇ ਹੋ, ਛਾਨ ਨੂੰ ਛੱਪਰੀ ਕਿਹਾ ਨਾਲ,
ਛਾਨ ਨਾ ਛਾਪਰੀ। ਹਾਂਜੀ,
ਛਾਨ ਛੱਪਰੀ ਵਾਲੀ ਛਾਨ ਦੀ ਗੱਲ ਕਰਦਾ, ਦੂਜੀ ਛਾਨ ਦੀ ਗੱਲ ਨੀ ਕਰਦਾ।
ਅੱਛਾ ਜੀ,
ਬੜੀ ਛਾਨ ਛਪਾਈ ਸੀ ਨਾ,
ਉਹ ਨੀ ਹੈ,
ਉਹ ਕੱਲੀ ਛਾਨ ਹੈ ਤੇ ਛੱਪਰੀ ਨਾਲ ਕਹਿ ਦਿੱਤਾ। ਛਾਨ ਦੇ ਅਰਥ ਨਾ ਲਾ ਲਵੇ ਕੋਈ।
ਠੀਕ ਹੈ ਜੀ, ਠੀਕ ਹੈ ਜੀ। ਮਤ ਮਤ ਹਰ ਪੁੱਛੇ ਕੌਣ ਹੈ, ਮੇਰੀ ਜਾਤ ਨਾ ਨਾਉ। ਹਾਂਜੀ,
ਉਹ ਮੇਰੀ ਲਾਪਰਵਾਹੀ ਕਰੇ ਬਚੱਕਰ,
ਮੈਨੂੰ ਪਰਵਾਹ ਨੀ,
ਕੋਈ।
ਹਾਂਜੀ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ।
ਮੈਨੂੰ ਮਰਨ ਦਾ ਚਾਉ ਹੈ, ਮਰਨਾ ਚਾਹੁੰਦਾ ਮੈਂ।
ਅੱਛਾ ਜੀ,
ਮਰੂੰਗਾ ਪਰ ਹਰ ਕੇ ਦੁਆਰੇ।
ਅੱਛਾ ਜੀ,
ਜਦ ਮਨ ਮਰਦਾ ਤਾਂ ਹਰ ਕੇ ਦੁਆਰੇ ਮਰਦਾ, ਹੋਰ ਕਿਤੇ ਮਰੇ ਨੀ ਸਕਦਾ।
ਅੱਛਾ ਜੀ,
ਮਨ ਨੀ ਕਿਤੇ ਵੀ ਮਰ ਸਕਦਾ ਹਰ ਕੇ ਦੁਆਰ ਬਿਨਾਂ। ਕਬੀਰ ਜਾਣਦਾ ਨਾ ਕਿੱਥੇ ਹੁੰਦਾ ਹੈ ਮਨ, ਉਦੋਂ ਜੀਵ ਆਤਮਾ ਜਦੋਂ ਬੇਹੋਸ਼ ਹੁੰਦਾ, ਜਦ ਇਹਨੂੰ ਨੀਂਦ ਆਉਂਦੀ ਹੈ, ਬੇਹੋਸ਼ ਹੋ ਜਾਂਦਾ, ਦਿਮਾਗ ਦਾ ਕਨੈਕਸ਼ਨ ਟੁੱਟ ਜਾਂਦਾ, ਹਲਕ ਤੋਂ ਥੱਲੇ ਜਾ ਕੇ ਟੁੱਟਦਾ। ਜਿਹੜਾ ਕੰਠ ਵਾਲਾ ਕਹਿੰਦੇ ਨੇ ਨਾ ਚੱਕਰ ਜੋਗੀ, ਉਹ ਤਾਂ ਥੱਲੇ ਹੋ ਜਾਂਦਾ, ਬਸ ਫਿਰ ਗੁੱਡੀ ਹੋ ਗਿਆ, ਦੁਨੀਆਂ ਤੋਂ ਅਲੱਗ ਹੋ ਗਿਆ।
ਅੱਛਾ ਜੀ,
ਪਾਰਕਾ ਦੁਆਰੇ ਆ, ਫਿਰ ਉੱਥੋਂ ਸ਼ੁਰੂ ਹੋ ਜਾਂਦਾ, ਵਾਲਾ ਗੇਟ ਉੱਥੋਂ ਸ਼ੁਰੂ ਹੋ ਜਾਂਦਾ, ਉੱਧਰ ਫਿਰ ਘਰ ਹੈਗਾ ਜਾ ਕੇ।
ਅੱਛਾ ਜੀ,
ਹਰ ਕੇ ਦੁਆਰ ਤੇ ਮਰ ਜਾਣਾ। ਹਰ ਪੁੱਛੇ ਕੌਣ ਬੜਾ ਹਮਾਰੇ ਬਾਹਰ, ਪਿਆ ਰਹੂ ਮੈਂ ਨਾ ਪੁੱਛੇ, ਹਰ ਪੁੱਛੇ ਜਾਂ ਨਾ ਪੁੱਛੇ, ਇਹਦੀ ਮੈਨੂੰ ਕੋਈ ਪਰਵਾਹ ਨੀ, ਕਿ ਮੇਰੇ ਕੌਣ ਮੇਰੇ ਦਰਵਾਜੇ ਤੇ ਕੌਣ ਪਿਆ ਹੈ, ਕਿਹਦੀ ਲਾਸ਼ ਪਈ ਹੈ, ਉਹ ਪੁੱਛੇ ਨਾ ਪੁੱਛੇ, ਇਹਦੀ ਮੈਨੂੰ ਨੀ ਹੈ, ਪਰ ਮਰਨਾ ਮੈਂ ਉੱਥੇ ਹੀ ਹੈ।
ਅੱਛਾ ਜੀ, ਇਹ ਦੋਹੇ ਮਤ ਹਰ ਪੁੱਛੇ ਤੇ ਹੀ ਹੈ, ਦੋਨੋਂ ਸ਼ਲੋਕ ਹੈ ਜੀ, 60 ਤੇ 61। ਮੈਨੂੰ ਲੱਗਦਾ ਇਹਨਾਂ ਦੇ ਅਰਥ ਹੈ ਇਹ, ਕਬੀਰ ਮੇਰੇ ਪਾਸ ਨਾ ਕੋਈ ਛੰਨ ਨਾ ਕੁੱਲੀ, ਪਹਿਲਾਂ ਤਾਂ ਇਹ ਹੈਗਾ। ਦੂਸਰਾ ਹੈਗਾ, ਮੈਨੂੰ ਲੱਗਦਾ ਇਹਨਾਂ ਨੇ ਕਿਹਾ ਇਹ, ਕਬੀਰ ਮੇਰੇ ਅੰਦਰ ਤਾਂਗ ਹੈ ਕਿ ਮੈਂ ਆਪਾ ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ, ਪਰ ਇਹ ਆਪਾ ਭਾਵ ਤਦੋਂ ਹੀ ਮਿਟ ਸਕਦਾ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ। ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰਕੇ ਉਹ ਬਖਸ਼ਿੰਦ, ਪ੍ਰਭੂ ਕਦੇ ਪੁੱਛ ਹੀ ਬਹੇ। ਇਹ ਤਾਂ ਕਹਿੰਦੇ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜੇ ਉੱਤੇ ਕੌਣ ਡਿੱਗ ਪਿਆ ਹੈ।
ਹਰ ਪੁੱਛੇ ਕੌਣ ਹੈ,
ਉਹਨਾਂ ਨੇ ਮਤ ਹਰ ਮਤ ਦੇ ਅਰਥ ਕੁਛ ਹੋਰ ਕੀਤੇ। ਉਹ ਤਾਂ ਕਹਿੰਦੇ ਹਾਂਜੀ,
ਹਰ ਪੁੱਛੇ ਨਾ ਪੁੱਛੇ, ਚਾਹੇ ਉਹ
ਠੀਕ ਹੈ ਜੀ।
ਇਸ ਕਰਕੇ ਨੀ ਉੱਥੇ ਮੰਗਲਾ ਵੀ ਬੰਦੇ ਜ਼ਰੂਰ ਹੈ, ਪੁੱਛੇ ਪੁੱਛੇ ਨਾ ਪੁੱਛੇ ਉਹਦੀ ਮਰਜ਼ੀ ਹੈ।
ਠੀਕ ਹੈ ਜੀ, ਪਰ ਮੈਨੂੰ ਪਤਾ ਨਹੀਂ ਮਰਨਾ ਹੈ, ਮਰਨਾ ਉੱਥੇ ਹੀ ਮਰਨਾ, ਉਹੀ ਸਭ ਤੋਂ ਵਧੀਆ ਜਗ੍ਹਾ ਮਰਨਾ,
ਉੱਥੇ ਮਰਨਾ, ਉਹ ਪੁੱਛੇ ਨਾ ਪੁੱਛੇ ਉਹਦੀ ਮਰਜ਼ੀ ਹੈ।
ਠੀਕ ਹੈ ਜੀ, ਹਾਂਜੀ। ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸ਼ਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ।
ਕਬੀਰ ਕਹਿੰਦਾ ਮੈਂ ਤਾਂ ਕਦੇ ਕੁਛ ਨੀ, ਮੈਂ ਤਾਂ ਕੁਛ ਨੀ ਕੀਤਾ, ਨਾ ਮੈਂ ਕੁਛ ਕਰ ਸਕਦਾ, ਨਾ ਕੰਮ ਕੀਆ ਨਾ ਕਰੇਂਗੇ, ਨਾ ਕਰ ਸਕਦੇ ਸਰੀਰ ਨਾ ਬਾਹਰਲਾ, ਸਰੀਰ ਕੁਛ ਕਰ ਸਕਦਾ, ਬਾਹਰਲੇ ਨੇ ਵਿਚਾਰੇ ਨੇ ਕੀ
ਕਰਨਾ,
ਆਤਮਾ ਨੇ ਕੁਛ ਕਰ ਸਕਦੀ, ਉਹਦੇ ਵਾਸਤੇ ਗੱਲ ਨੀ, ਤਾਂ ਬਾਹਰਲਾ ਸਰੀਰ ਤਾਂ ਉਹਦੇ ਚਲਾਇਆ ਹੀ ਚੱਲਦਾ। ਮੈਨੂੰ ਕੋਈ ਨੀ ਪਤਾ, ਕਬੀਰ ਕਬੀਰ ਜਿਹੜੇ ਲੋਕ ਕਰ ਰਹੇ ਨੇ, ਰੌਲਾ ਪਾ ਰਹੇ ਨੇ, ਕਬੀਰ ਕਬੀਰ ਕਿਉਂ ਹੋ ਰਹੀ ਹੈ ਬਾਹਰ, ਮੈਂ ਤਾਂ ਕੁਛ ਨੀ ਕੀਤਾ, ਕਿਸੇ ਨੂੰ ਕੁਝ ਨੀ ਆਖਿਆ ਬਾਹਰ, ਮੈਂ ਤਾਂ ਕੋਈ ਜਿੱਤ ਨੀ ਦਿੱਤੀ, ਮੈਂ ਤਾਂ ਕੋਈ ਲੰਕਾ ਨੀ ਜਿੱਤੀ, ਰਾਵਣ ਨੀ ਮਾਰਿਆ, ਕੋਈ ਮਹਾਭਾਰਤ ਦਾ ਕੋਈ ਜੰਗ ਨੀ ਜਿੱਤਿਆ, ਮੈਂ ਤਾਂ ਕੁਝ ਨੀ ਕੀਤਾ, ਇੰਨਾ ਰੌਲਾ ਬਾਹਰ ਕਿਉਂ ਪੈਂਦਾ, ਕਬੀਰ ਕਬੀਰ ਕਿਉਂ ਹੋ ਰਹੀ ਹੈ? ਬੜੇ ਬੜੇ ਰਾਖੇ ਮਾਰੇ, ਬੜੇ ਬੜੇ ਇਹਨਾਂ ਨੇ ਜਿਹੜੇ ਸੀਗੇ ਰਾਜੇ ਹੋਏ ਨੇ, ਅਵਤਾਰ ਕਹਾਏ ਨੇ, ਉਹਨਾਂ ਦੀ ਜੈ ਜੈਕਾਰ ਜ਼ਰੂਰ ਹੋਈ ਹੈ, ਪਰ ਮੈਂ ਤਾਂ ਕੁਝ ਨੀ ਕੀਤਾ, ਮੈਂ ਤਾਂ ਆਪਣਾ ਮਨ ਤਾਂ ਜ਼ਰੂਰ ਜਿੱਤਿਆ, ਪਰ ਮਨ ਜਿੱਤਿਆ ਜਗ ਜੀਤ ਹੋ ਗਿਆ, ਕਲਾ ਹੋ ਗਈ। ਇਹਨਾਂ ਨੂੰ ਨੀ ਜਿੱਤਿਆ, ਉਹ ਮਾਰਿਆ ਜਿਸ ਮਾਰੇ ਸੁੱਖ ਹੋਏ, ਕਬੀਰ ਸੋਈ ਮਾਰੀ ਹੈ ਜਿਸ ਮਾਰੇ ਸੁੱਖ ਹੋਏ, ਮੈਂ ਤਾਂ ਆਪਣਾ ਸੁੱਖ ਕਰਕੇ ਆਪਣਾ ਮਨ ਮਾਰਿਆ ਸੀ।
ਠੀਕ ਹੈ, ਤੇ ਇੱਥੇ ਕਬੀਰ ਅੱਖਰ ਫਿਰ ਕਬੀਰ ਜੀ ਵਾਸਤੇ ਆ ਰਿਹਾ,
ਉਹ ਕਹਿੰਦਾ ਲੋਕ ਕਬੀਰ ਕਬੀਰ ਕਹਿੰਦਾ, ਜਿਹਨੂੰ ਮਰਜ਼ੀ ਕਹੀ ਜਾਣ, ਮੈਨੂੰ ਠੇਕਾ ਲਿਆ ਹੋਇਆ।
ਇੱਥੇ ਦੋਹੇ ਵਾਰ ਔਂਕੜ ਆਉਂਦਾ ਇਸ ਅੱਖਰ ਦੇ।
ਠੀਕ ਹੈ, ਦੋਹੇ ਵਾਰ ਔਂਕੜ ਆਉਂਦਾ, ਪਰ ਲੋਕ ਕਹਿ ਰਹੇ ਨੇ ਕਬੀਰ ਕਬੀਰ, ਲੋਕ ਤਾਂ ਜੋ ਮਰਜ਼ੀ ਕਹੀ ਜਾਣ, ਉਹ ਆਪਣੀ ਬੋਲੀ ਬੋਲਦੇ ਨੇ ਲੋਕ।
ਠੀਕ ਹੈ ਜੀ, ਉਹ ਕਹਿੰਦੇ ਵੀ ਜੋ ਕਿਆ ਹਰ ਕੀ ਆ, ਜੋ ਕਰਿਆ ਹਰ ਨੇ ਕਰਿਆ,
ਇਹ ਤਾਂ ਆਪ ਕਹਿੰਦਾ ਨਾ, ਉਹ ਮੈਨੂੰ ਤਾਂ ਪਤਾ ਜੋ ਕੀਤਾ ਹਰ ਨੇ ਕੀਤਾ, ਮੇਰੇ ਨੂੰ ਲੋਕ ਕਬੀਰ ਕਬੀਰ ਮੈਨੂੰ ਕਹੀ ਜਾਂਦੇ ਨੇ, ਕਹੂੰਗਾ ਜੇ ਮੇਰਾ ਮਨ ਜਿੱਤਿਆ ਤਾਂ ਉਹਨੇ ਜਿੱਤਿਆ, ਹਰ ਨੇ ਜਿੱਤਿਆ।
ਠੀਕ ਹੈ,
ਉਹਦੀ ਵਡਿਆਈ ਕਰੋ ਜਿਹਨੇ ਮਨ ਜਿੱਤਿਆ, ਮਨ ਹਾਰਿਆ ਵਡਿਆਈ ਬੰਦੀ ਕਰ ਲੈਂਦੇ, ਕਬੀਰ ਕਬੀਰ ਦੀ ਕਰ ਲੈਂਦੇ, ਜਿਹੜਾ ਹਾਰਦਾ ਉਹਦੀ ਵਡਿਆਈ ਨੀ ਕਰੀ ਦੀ, ਵਡਿਆਈ ਜਿਹੜਾ ਜਿੱਤੇ ਉਹਦੀ ਕਰੀ ਦੀ ਹੈ। ਜਿਹੜਾ ਸਰੀਰ ਵਿੱਚ ਸੀ ਕਬੀਰ ਜੀ, ਉਹਨੂੰ ਦੁਨੀਆਂ ਕਹਿੰਦੀ ਹੈ, ਉਹਦਾ ਹਾਰ ਗਿਆ ਤਾਂ ਮਰ ਗਿਆ, ਤੇ ਉਹਦੀ ਵਡਿਆਈ ਕਰਦੇ ਨੇ, ਮੈਂ ਕੁਛ ਨੀ ਕੀਤਾ, ਕੀਤਾ ਤਾਂ ਹਾਲੇ ਹਾਲੇ ਕੀਤਾ, ਮਨ ਜਿੱਤਿਆ, ਉਹਨੇ ਮਨ ਮਾਰ ਲਿਆ, ਮਨ ਬਣਾ ਲਿਆ।
ਠੀਕ ਹੈ ਜੀ,
ਕੰਮ ਉਹਨੇ ਜਿੱਤੀ ਹੈ, ਜੈ ਜੈਕਾਰ ਮੇਰੀ ਹੋ ਰਹੀ ਹੈ, ਮੈਨੂੰ ਸਮਝ ਨਹੀਂ ਆਉਂਦੀ ਕੀ ਕਰਦੇ ਲੋਕ।
ਠੀਕ ਹੈ ਜੀ,
ਉਹ ਜਿਹੜੀ ਆ ਨਾ ਸੱਚੇ ਮਾਰਗ ਚੱਲਦੇ, ਹੁਸਤ ਕਰੇ ਜਾਣ,
ਉਹ
ਆਪਣੀ ਹੁਸਤ ਨੂੰ ਲੋਕਾਂ ਦੀ ਗਲਤੀ ਸਮਝਦਾ, ਜਿਹੜੀ ਮੇਰੀ ਹੁਸਤ ਕਰਦੇ ਨੇ ਲੋਕ ਗਲਤ ਨੇ, ਗਲਤ ਫਿਰ ਵੀ ਉਹਨਾਂ ਨੂੰ ਮੇਰੀ ਵਡਿਆਈ ਤਾਂ ਹੀ ਕਰਨੀ ਚਾਹੀਦੀ ਸੀ। ਭਗਤ ਕਹਿੰਦੇ ਨੇ ਸਾਡੀ ਵਡਿਆਈ ਨਾ ਕਰੋ, ਪਰਮੇਸ਼ਰ ਦੀ ਕਰੋ, ਅਸੀਂ ਫਿਰ ਉਹਦੀ ਕਰਦੇ, ਕੱਲੀ ਉਹ ਪੰਕਤੀ ਲੈ ਲਈ, ਬਾਕੀ ਇਹਨਾਂ ਨੇ ਕਿਹਾ, ਫਿਰ ਨਾਨਕ ਇਹਨਾਂ ਨੇ ਕਿਹਾ ਮੇਰੀ ਵਡਿਆਈ ਨਾ ਕਰੋ, ਇੱਕ ਪੰਕਤੀ ਸੀਗੀ, ਇੱਕ ਨੇ ਕਹਿਤਾ, ਸਾਰਿਆਂ ਨੇ ਕਹਿਤਾ, ਪਰ ਅਸੀਂ ਤਾਂ ਵਡਿਆਈ ਦੇ ਕੋਲ ਬੰਨਣ ਲੱਗ ਗਏ ਭਗਤਾਂ ਦੇ, ਇਹ ਤਾਂ ਰੋਕਿਆ ਸੀ, ਹਟਾਇਆ ਸੀ, ਫਿਰ ਆ ਉਲਟੇ ਪਾਸੇ ਨੂੰ ਫੇਰ ਚਲਿਆ ਜਾਂਦਾ, ਅਵਤਾਰ ਵਾਲੇ ਪਾਸੇ
ਨੂੰ,
ਪਰਮੇਸ਼ਰ ਦੀ ਵਡਿਆਈ ਤੋਂ ਉਲਟ ਪਾਸੇ ਚਲਿਆ ਜਾਂਦਾ ਰਾਹ, ਚੁੱਪ ਚ ਅਸੀਂ ਸਿਰ ਕਰ ਲਿਆ ਨਾ, ਨਾਨਕ ਦੀ ਵਡਿਆਈ ਕਰਕੇ, ਭਗਤਾਂ ਦੀ ਵਡਿਆਈ ਕਰਕੇ,
ਠੀਕ ਹੈ,
ਉਹ ਉਲਟ ਪਾਸੇ ਜਾਂਦਾ, ਸਾਡੀ ਸਿੱਖਿਆ, ਸਾਨੂੰ ਸਿੱਖਿਆ ਇਹ ਨੀ ਦਿੱਤੀ ਹੋਈ, ਸਾਨੂੰ ਸਿੱਖਿਆ ਪਰਮੇਸ਼ਰ ਦੀ ਵਡਿਆਈ ਕਰਨ ਦੀ, ਕਿਹਾ ਹੋਇਆ।
ਠੀਕ ਹੈ ਜੀ, ਕਬੀਰ ਸੁਪਨੇ ਹੂੰ ਬਰੜਾਇਕ ਹੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਚਪਨ ਹੀ ਮੇਰੇ ਤਨ ਕੋ ਚਾਮ।
ਕਹਿੰਦੇ ਜਿਹੜਾ ਆਦਮੀ ਸੁੱਤਾ ਪਿਆ ਸੁਪਨੇ ਚ, ਸਾਰਾ ਸੰਸਾਰ ਸੁਪਨੇ ਚ ਹੈ ਨਾ, ਸੁਪਨੇ ਜੋ ਸੰਸਾਰ, ਸੁਪਨੇ ਚ ਆਪਾਂ ਬਰੜਾਉਂਦੇ ਹਾਂ, ਬੋਲਦੇ ਨੀ ਹੈਗੇ।
ਅੱਛਾ ਜੀ,
ਇਹ ਬੋਲਣਾ ਵੀ ਬਰੜਾਉਣਾ ਹੀ ਹੈ, ਇਰਾਦਾ ਵੀ ਸੁਪਨੇ ਦੀ ਹੈ, ਸੱਚ ਸੁੱਤਿਆਂ ਜਿਹਨਾਂ ਇਰਾਦੇ ਉੱਠਦਿਆਂ ਨਾਮ ਚਵਲ, ਇਹਦੀ ਵਿਆਖਿਆ ਇਸ ਗੱਲ ਦੀ ਕੀਤੀ ਹੋਈ ਗੁਰਬਾਣੀ, ਜਿਹਨਾਂ ਨੇ ਸੁੱਤਿਆਂ ਨੇ ਸੱਚ ਇਰਾਦੇ ਹੈ ਤਾਂ ਜਾਗੇ ਨੇ, ਤਾਂ ਉਹਨਾਂ ਦੇ ਮੂੰਹ ਦੇ ਵਿੱਚ ਨਾਮ ਸੀ, ਜੋ ਨਾਮ ਚਬੋਲ ਰਹੇ ਤੇ ਨਾਮ ਸੀ ਉਹਨਾਂ ਦੇ ਮੂੰਹ ਚੋਂ, ਅੱਜ ਦਾ ਗਿਆਨ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲ ਰਿਹਾ ਸੀ ਬਾਹਰ, ਅੱਜ ਚਬੋਲ ਰਹੇ ਸੀ ਉਹ ਚਬੋਲ ਚੱਬ ਰਹੇ ਸੀ ਉਹਦਾ ਨਾਮ ਚਬਣ। ਇਸ ਕਰਕੇ ਸੁਪਨਾ ਉਹ ਬਣਦਾ ਹੈ ਕਿ ਸੁਪਨੇ ਦੇ ਵਿੱਚ ਬਣਾਉਂਦਾ ਬਣਾਉਂਦਾ ਜੇ ਕਿਸੇ ਦੇ ਮੂੰਹ ਤੇ ਅੰਦਰੋਂ ਸੱਚ ਨਿਕਲ ਜਾਵੇ, ਸੱਚ ਦਾ ਗਿਆਨ ਪਰ ਹੋ ਜਾਵੇ, ਇੱਦਾਂ ਹੀ ਹੋਣਾ। ਸੁਪਨੇ ਦੇ ਵਿੱਚ ਜਾਗਣਾ, ਸੁਪਨੇ ਚੋਂ ਹੀ ਬਾਹਰ ਆਉਣਾ। ਸੁਪਨੇ ਜਿਹਨੇ ਤਾਂ ਅਸੀਂ ਜਾਗਦੇ ਹਾਂ, ਸੁਪਨੇ ਚ ਜੋ ਕੁਛ ਹੈ ਜੋ ਭਗਤ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਸਭ ਸੁਪਨੇ ਚ। ਬਸ ਇੱਕ ਦਿਨ ਐਸਾ ਹੋਣਾ ਜਦੋਂ ਮੂੰਹ ਚੋਂ ਸੱਚ ਸਮਝ ਆ ਜਾਣਾ, ਜਦੋਂ ਜੋ ਸੱਚ ਸਮਝ ਆਈ ਜਾਣਾ ਉਹਦਾ ਸੁਪਨਾ ਫਿੱਕਾ ਪਈ ਜਾਂਦਾ ਫਿੱਕਾ, ਜਦੋਂ ਕੋਲ ਸੱਚ ਮੂੰਹ ਚੋਂ ਨਿਕਲ ਜਾਣਾ ਟੱਕ ਦੇ ਗਿਆ ਖੁੱਲ ਜਾਣੀ, ਅੰਦਰੋਂ ਗਿਆਨ ਪਰ ਕਠੋਲ ਲੱਗ ਜਾਣਾ। ਸਾਰਾ ਗਿਆਨ ਹੋ ਜਾਂਦਾ, ਸਮਝ ਆ ਜਾਣੀ।
ਤੇ ਕਹਿਣ ਦਾ ਮਤਲਬ ਮਨ ਕਰਕੇ ਸੁੱਤਾ ਹੈ, ਮਨ ਦੀ ਗੱਲ ਹੋ ਰਹੀ ਹੈ ਨਾ ਜੀ, ਸਰੀਰ ਸੁੱਤਾ ਪਿਆ, ਸੁਪਨੇ ਚ ਕਿਤੇ ਇਹ ਜੀ ਗੱਲ ਹੋ ਜਾਵੇ ਤਾਂ ਹੈਗੀ। ਨਹੀਂ ਉਹ ਸਰੀਰ ਦੀ ਗੱਲ ਕਰਦੇ ਨਾ, ਉਹ ਇਹਨੇ ਸ਼ਲੋਕ ਨੂੰ ਸਰੀਰ ਤੇ ਲਾ ਦਿੰਦੇ,
ਸਰੀਰ ਕਰਕੇ ਜਦ ਸੁਪਨੇ ਜੋ ਸੰਸਾਰ ਹੈ ਆ ਸੱਚ ਸੁੱਤਿਆਂ ਜੇ ਨਾ ਆਉਂਦੇ ਆਰਾਧਨਾ ਕਰ ਲਿਆ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਦ ਜਾਗੇ ਜੇ ਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਉਹ ਗੱਲ ਖਬਰਾਂ ਲੋ ਅਸਲ ਦੇ ਵਿੱਚ ਜਿਹੜੇ ਵਿਦਵਾਨ ਨੇ ਇਹ ਨੀ ਗੱਲ ਸਮਝਦੇ ਗੁਰਬਾਣੀ ਦਾ, ਨੀ ਸਮਝਿਆ ਵੀ ਗੱਲ ਕੀ ਹੈ। ਇਹ ਸੰਸਾਰੀ ਲੋਕ ਨੇ ਸੰਸਾਰੀ ਜਾਗਣ ਸੁਣਨ ਨੂੰ ਬੋਲਦੇ ਨੇ, ਦੂਆ ਜਾਗਣ ਸੁਣਨ ਦੇ ਨੂੰ ਗਿਆ ਨੀ। ਸੋਬਣ ਜਾਗਣ ਬਹੁਤ ਪ੍ਰਕਾਰ ਹੈ, ਗੁਰਬਾਣੀ ਚ ਲਿਖਿਆ ਸੋਬਣ ਜਾਗਣ ਬਹੁਤ ਪ੍ਰਕਾਰ ਆ, ਕਈ ਪ੍ਰਕਾਰ ਦਾ ਸੋਬਣ ਜਾਗਣ, ਇੱਕੋ ਪ੍ਰਕਾਰ ਦਾ ਜਾਣਦੇ ਨੇ, ਦੂਜੇ ਪ੍ਰਕਾਰ ਦਾ ਨਹੀਂ ਜਾਣਦੇ, ਵਿਦਵਾਨਾਂ ਨੂੰ ਨਹੀਂ ਪਤਾ ਹੈਗਾ ਇਹ ਗੱਲ ਕੀ ਹੈ।
ਠੀਕ ਹੈ ਜੀ,
ਜੋ ਹੋ ਰਿਹਾ ਸੁੱਧਾ ਹੋ ਰਿਹਾ, ਹੁਣ ਕੋਈ ਟੀਚਰ ਪੜ੍ਹਾ ਰਿਹਾ ਪਤਾ ਕਰ ਰਿਹਾ ਉਹ ਵੀ ਸੁੱਧਾ ਪਿਆ ਸੁਪਨੇ ਚ, ਸੁਣ ਵਾਲੇ ਵੀ ਸੁਪਨੇ ਨੇ ਦੋਵੇਂ ਸੁਪਨੇ ਚ। ਕੋਈ ਨਾ ਕੋਈ ਜਾਗ ਪਿਆ ਇਹਦਾ ਵਿੱਚੋਂ, ਏਦਾਂ ਹੀ ਨਾਨਕ ਦੇ ਪੂਰੇ ਜਾਗ ਪਿਆ ਸੀ, ਜਾਗਦਾ ਸੀ ਐਨਾ ਵੀ ਜਾਗ ਪਿਆ।
ਤੇ ਇਹਦਾ ਕੀ ਭਾਵ ਬਣਦਾ ਸੀ, ਤਾਂ ਕਿ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ,
ਉਹਦੇ ਪੈਰ ਦੀ ਜੁੱਤੀ ਬਣ ਜਾਏ ਜੇ ਮੇਰੇ ਤਨ ਦਾ ਚਾਮ, ਮੈਂ ਬੜਾ ਖੁਸ਼ ਆ।
ਅੱਛਾ ਜੀ, ਜਿਹੜਾ ਕਿ ਸੁੱਤਾ ਪਿਆ ਮਨ ਕਮਲੋਂ ਜਾਗ ਪਵੇ,
ਜਿਹੜੇ ਜਾਗ ਪਿਆ ਕਦੇ ਜਾਗ ਪਿਆ,
ਠੀਕ ਹੈ ਜੀ,
ਜਿਹੜਾ ਸੁਪਨੇ ਤੋਂ ਬਾਹਰ ਆ ਗਿਆ, ਜਿਹੜਾ ਭਗਤ ਹੈ ਉਹਦਾ ਪੈਰ ਤੇ ਮੇਰਾ ਚਮੜੇ ਦੀ ਜੁੱਤੀ ਜੇ ਬਣ ਜਾਏ ਤਾਂ ਮੈਂ ਬੜਾ ਖੁਸ਼ ਹਾਂ।
ਠੀਕ ਹੈ ਜੀ, ਕਬੀਰ
ਇਹਨਾਂ ਤੋਂ ਪਹਿਲਾਂ ਕਬੀਰ ਤੋਂ ਪਹਿਲੇ ਭਗਤ ਨੇ ਉਹਨਾਂ ਦੀ ਗੱਲ ਕਰਦਾ।
ਅੱਛਾ ਜੀ,
ਜਾਂ ਕਬੀਰ ਦੇ ਵੇਲੇ ਦੇ ਜਿਹੜੇ ਬਰਾਬਰ ਭਗਤ ਨੇ ਉਹਨਾਂ ਦੀ ਵੀ ਗੱਲ ਹੋ ਸਕਦੀ ਹੈ।
ਠੀਕ ਹੈ ਜੀ,
ਜਾਂ ਜਿਹੜਾ ਮੇਰੇ ਪਿੱਛੋਂ ਕੋਈ ਹੋਰ ਜਾਗਦਾ ਮੇਰੇ ਗੱਲ ਕਹੇ ਤੇ ਉਹਦੀ ਗੱਲ ਵੀ ਹੋ ਸਕਦੀ ਹੈ। ਉਹ ਚੇਲਾ ਨੀ ਮੰਨਦੇ ਚਾਹੇ ਮੇਰੇ ਤੋਂ ਹੀ ਜਾ ਗਿਆ ਕੋਈ, ਉਹ ਚੇਲਾ ਨੀ ਹੋ ਸਕਦਾ, ਆ ਹੈ ਉਹਦੇ ਵਾਸਤੇ ਆ ਦਰਜਾ ਉਹਦਾ, ਜਿਹੜਾ ਕਬੀਰ ਦੀ ਗੱਲ ਸੁਣ ਕੇ ਜਾਗੂ ਉਹਦਾ ਦਰਜਾ ਹੈ।
ਕਬੀਰ, ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ, ਚਾਰ ਦਿਵਸ ਕੇ ਪਾਹੁਣੇ ਬੱਡ ਬੱਡ ਰੂੰਦੇ ਠਾਉ।
ਮਾਟੀ ਕੇ ਹਮ ਪੂਤਰੇ, ਮਾਟੀ ਦੇ ਪੁੱਤਰੇ ਹਾਂ ਅਸੀਂ ਸਰੀਰ ਕਰਕੇ, ਮਾਨਸ ਰਾਖਿਓ ਨਾਉ, ਮਾਨਸ ਨਾਉ ਰੱਖਿਆ ਹੈ ਸਾਡਾ, ਮਾਨਸ ਕਹਿੰਦੇ ਨੇ ਮਾਨਸ ਕੀ ਜਾਤ ਹੁੰਦਾ ਇੱਕ ਪਹਿਚਾਣ ਕੋ, ਜਾਤ ਦਾ ਨੂੰ ਮਾਨਸ ਹੈ, ਸਰੀਰ ਦਾ ਕਰਕੇ ਮਾਨਸ ਆ ਸੀ, ਚਾਰ ਕੁ ਦਿਨ ਦੇ ਪ੍ਰਾਹੁਣੇ ਹਾਂ ਅਸੀਂ ਸਰੀਰ ਕਰਕੇ ਇੱਥੇ, ਪਰ ਅਸੀਂ ਤਾਂ ਸੁਰ ਪਾਈ ਜਾਂਦੇ ਹਾਂ, ਅਸੀਂ ਤਾਂ ਭਰਤੂ ਪਾਇਆ ਪਿਆ ਇੱਥੇ ਸੰਸਾਰ ਚ, ਵੱਡ ਵੱਡ ਬੜੀਆਂ ਬੜੀਆਂ ਛੇਕੀਆਂ ਦਾ ਤਰੀ ਮਾਰਦੇ, ਅਸੀਂ ਬੜੀਆਂ ਬੜੀਆਂ ਗੱਲਾਂ ਨੀ ਕਰਦੇ, ਠੱਗਦੇ, ਬੜੇ ਬੜੇ ਅਹੰਕਾਰ ਦੇ ਬਚਨ ਬੋਲਦੇ ਹਾਂ, ਆਪਣੇ ਆਪ ਨੂੰ ਬੜਾ ਕਰਕੇ ਦੱਸਦੇ ਹਾਂ, ਲੋਕਾਂ ਨੂੰ ਲਗਵਾ ਦੇ ਜਾਂਦੇ, ਆਪਣੇ ਆਪ ਨੂੰ ਆਪ ਹੀ ਸੱਚੇ ਮੰਨੀ ਜਾਂਦੇ ਹਾਂ, ਸਾਡੇ ਵਰਗਾ ਕੋਈ ਸੱਚਾ ਹੀ ਨਹੀਂ ਹੈ, ਅਸੀਂ ਬੜੇ ਸੱਚਿਆਰੇ ਹਾਂ, ਸੱਚ ਦੀ ਉਹ ਗੱਲ, ਸੱਚ ਦਾ ਗਿਆਨ ਹੈ ਨੀ, ਦੇਖੋ ਜਿਹਨਾਂ ਲੋਕਾਂ ਨੂੰ ਸੱਚ ਦਾ ਗਿਆਨ ਨੀ ਉਹ ਜ਼ਿਆਦਾ ਦਾਅਵੇ ਕਰਦੇ, ਜ਼ਿਆਦਾ ਦਾਅਵੇ ਉਹ ਕਰਦੇ ਨੇ ਸੱਚ ਦੇ, ਇਹਨੂੰ ਸੱਚ ਦਾ ਗਿਆਨ ਹੈ ਜੀ, ਜਿਹਨਾਂ ਸੱਚ ਦਾ ਗਿਆਨ ਹੁੰਦਾ ਉਹਨੂੰ ਦਾਅਵਾ ਕਰਨ ਦੀ ਲੋੜ ਨਹੀਂ ਹੁੰਦੀ, ਉਹ ਗੱਲ ਕਰੀ ਜਾਂਦੇ ਨੇ, ਸੱਚ ਹੁੰਦਾ ਹੀ ਆ ਉਹ, ਆਪਣੇ ਲੋਕਾਂ ਨੂੰ ਪਤਾ ਲੱਗਦਾ ਸੱਚ ਕੀ ਹੈ, ਦਾਅਵਾ ਕਰਨ ਦੀ ਕੀ ਲੋੜ ਹੈ, ਦਾਅਵਾ ਝੂਠਾ ਕਰੂਗਾ, ਦਾਅਵਾ ਆਦਮੀ ਉਹ ਕਰਦਾ ਝੂਠਾ, ਜੋ ਮੈਂ ਕਹਿੰਦਾ ਨਹੀਂ ਸੱਚ, ਬੁਰੇ ਰੱਖ ਦੋ ਸੱਚ ਆਪੇ ਪਛਾਣ ਲੈਣਗੇ ਅਗਲੇ,
ਹਾਂਜੀ ਤੇ ਵੱਡ ਵੱਡ ਰੂਨ ਦੇ ਥਾਂ ਦਾ ਮਤਲਬ ਕੀ ਵੀ ਜਗ੍ਹਾ ਲੱਭਦੇ ਆ ਕਿ ਮਾਇਆ ਦੇ ਪਿੱਛੇ ਪਏ ਹੋਏ,
ਨਹੀਂ ਨਹੀਂ ਉਹ ਆ ਜਿਹੜਾ ਆਪਣੇ ਆਪ ਨੂੰ ਬੜਾ ਹੋ ਕੇ ਬੜੇ ਮੰਨ ਕੇ ਗਾਹ ਪਾਉਂਦੇ ਫਿਰਦੇ ਨੇ, ਆਪਾਂ ਆਪਾਂ ਕਹਿੰਦੇ ਗਾਹ ਪਾਉਂਦੇ ਫਿਰਦੇ,
ਅੱਛਾ ਜੀ ਹੰਕਾਰ ਚ ਆ ਕੇ
ਐਵੇਂ ਗਾਹ ਪਾਉਂਦੇ ਫਿਰਦੇ ਨੇ,
ਠੀਕ ਹੈ ਜੀ।